ਦੂਸਰੀ ਵਾਰ ਦੀ 11ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਸੋਨੇ ਦਾ ਦ੍ਰਿਸ਼ਟਾਂਤ ਦੇ ਰਹੇ ਨੇ, ਕੰਚਨ ਦਾ। ਕੀ ਬਚਨ ਉਚਾਰਨ ਕਰਦੇ ਨੇ? ਸੁਨਿਆਰਾ ਸੋਇਨਾ ਘੜੈ ਗਹਿਣੇ ਸਾਵਾਰੇ, ਪਿੱਪਲ ਵੱਤਰੇ ਵਾਲੀਆਂ ਤਾਨੁੜੇ ਤਾਰੇ, ਵੇਸਰ ਨੱਥ ਵਖਾਣੀਏ ਕੰਠ ਮਾਲਾ ਧਾਰੇ, ਟੀਕਤ ਮਣੀਆਂ ਮੋਤੀ ਸਰ ਗਜਰੇ ਪਾਸਾਰੇ, ਦੁਰਾ ਬੁਹੱਟਾ ਗੋਲ ਛਾਪ ਕਰ ਬਹੁ ਪ੍ਰਕਾਰੇ, ਆਪੇ ਆਪ ਵਰਤਦਾ ਗੁਰਮੁਖ ਵਿਚਾਰੇ, ਆਪੇ ਆਪ ਵਰਤਦਾ ਗੁਰਮੁਖ ਵਿਚਾਰੇ। ਜਿਵੇਂ ਭਾਈ ਸਾਹਿਬ ਜੀ ਨੇ ਪਿਛਲੀ ਪੌੜੀ ਵਿੱਚ ਵਰਣਨ ਕੀਤਾ ਕਿ ਕਿਵੇਂ ਇੱਕ ਕਪਾਹ ਤੋਂ ਸੂਤ ਤੋਂ ਕਿੰਨੀ ਤਰ੍ਹਾਂ ਦਾ ਕੱਪੜਾ ਬਣ ਜਾਂਦਾ, ਹੁਣ ਇਹਨਾਂ ਬਚਨਾਂ ਵਿੱਚ ਇਸ ਪੌੜੀ ਚ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਨੇ। ਸੋਨੇ ਦਾ ਦ੍ਰਿਸ਼ਟਾਂਤ ਦੇ ਕੇ ਨਾਲ ਸੁਨਿਆਰੇ ਦਾ ਦੱਸਦੇ ਕਿ ਸੁਨਿਆਰਾ ਇੱਕ ਸੋਨੇ ਤੋਂ ਕਿੰਨੀ ਤਰ੍ਹਾਂ ਦੇ ਗਹਿਣੇ ਕੱਢ ਦਿੰਦਾ। ਹੁਣ ਖਿਆਲ ਕਰਿਓ ਸਤਸੰਗ, ਸਪਸ਼ਟ ਹੋਏਗੀ ਬਾਤ ਭਾਈ ਗੁਰਦਾਸ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਸਾਰੀਆਂ ਪੌੜੀਆਂ ਚ। ਜਿਵੇਂ ਇੱਕ ਸੁਨਿਆਰਾ ਇੱਕ ਸੋਨੇ ਤੋਂ ਕਿੰਨੀ ਤਰ੍ਹਾਂ ਦੇ ਗਹਿਣੇ ਬਣਾ ਦਿੰਦਾ। ਪਰਮਾਤਮਾ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਉਹ ਨਿਰੰਕਾਰ ਪਰਮਾਤਮਾ ਵੀ ਇੱਕ ਮਿੱਟੀ ਤੋਂ, ਜਿਵੇਂ ਘੁਮਿਆਰ ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ, ਜਿਵੇਂ ਇੱਕ ਸੁਨਿਆਰਾ ਇੱਕ ਸੋਨੇ ਤੋਂ ਕਈ ਤਰ੍ਹਾਂ ਦੇ ਗਹਿਣੇ ਬਣਾ ਦਿੰਦਾ, ਉਹ ਨਿਰੰਕਾਰ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੀ ਐਸਾ ਉਸ ਨਿਰੰਕਾਰ ਪ੍ਰਭੂ ਨੇ ਇਹਨਾਂ ਸਾਰਿਆਂ ਜੀਵਾਂ ਨੂੰ ਇਹ ਹੱਡ ਚੰਮ ਮਾਸ ਸਾਰਾ ਕੁਝ ਦਿੱਤਾ ਤੇ ਕਈ ਤਰ੍ਹਾਂ ਦੇ ਭਾਂਡੇ ਘੜ ਦਿੱਤੇ, ਇੱਕ ਦੂਸਰੇ ਨਾਲ ਨਹੀਂ ਰਲਦਾ। ਅਕਾਲ ਪੁਰਖ ਪਰਮੇਸ਼ਰ ਨੇ ਭਾਂਤ ਭਾਂਤ ਦਾ ਸੰਸਾਰ ਰਚ ਦਿੱਤਾ, ਤਰ੍ਹਾਂ ਤਰ੍ਹਾਂ ਦਾ ਸੰਸਾਰ ਰਚ ਦਿੱਤਾ ਆ ਅਕਾਲ ਪੁਰਖ ਪਰਮੇਸ਼ਰ ਨੇ, ਤੇ ਰਚ ਕੇ ਸਾਰਿਆਂ ਚ ਵਿਆਪਕ ਵੀ ਤੇ ਰਚ ਕੇ ਸਾਰਿਆਂ ਤੋਂ ਅਲੱਗ ਵੀ, ਨਿਰਗੁਣ ਸਰੂਪ ਚ ਸੰਸਾਰ ਦੁਨੀਆਂ ਦੀ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਨਿਰਲੇ। ਭਾਈ ਸਾਹਿਬ ਜੀ ਬਚਨ ਕਹਿ ਰਹੇ ਨੇ, ਕਹਿੰਦੇ ਸੁਨਿਆਰਾ ਸੋਇਨਾ ਘੜੈ ਗਹਿਣੇ ਸਵਾਰੇ। ਸੁਨਿਆਰਾ ਕਈ ਪ੍ਰਕਾਰ ਦੇ ਗਹਿਣੇ ਸੋਨੇ ਤੋਂ ਘੜ ਕੇ ਉਹਨਾਂ ਨੂੰ ਸਵਾਰਦਾ, ਸੋਹਣੇ ਬਣਾਉਂਦਾ ਹੈ। ਪਿੱਪਲ ਵੱਤਰੇ ਵਾਲੀਆਂ ਤਨ ਔੜੇ ਤਾਰੇ, ਭਾਵ ਪਿੱਪਲ ਵੱਤਰੇ ਵਾਲੀਆਂ ਤਨੌੜੇ ਕੰਨਾਂ ਦੇ ਸਿਤਾਰੇ, ਇਸ ਤਰ੍ਹਾਂ ਦੇ ਗਹਿਣੇ ਭਾਈ ਗੁਰਦਾਸ ਜੀ ਕਹਿੰਦੇ ਸੁਨਿਆਰਾ ਘੜਦਾ ਹੈ, ਬਣਾਉਂਦਾ ਹੈ। ਸਤਸੰਗ ਤੇ ਜਿਹੜੇ ਬਚਨ ਆਏ ਨਾ, ਪਿੱਪਲ ਵੱਤਰੇ ਵਾਲੀਆਂ ਤਨੌੜੇ ਤਾਰੇ, ਇਹ ਗਹਿਣਿਆਂ ਦੇ ਨਾਂ ਨੇ ਜੋ ਸੁਨਿਆਰਿਆਂ ਨੇ ਰੱਖੇ ਜਾਂ ਜੋ ਸੰਸਾਰ ਦੇ ਲੋਕ ਪਹਿਨਦੇ ਨੇ। ਇਹ ਕੁਛ ਭਾਈ ਗੁਰਦਾਸ ਜੀ ਕਹਿੰਦੇ ਉਹ ਸੁਨਿਆਰਾ ਇੱਕ ਸੋਨੇ ਤੋਂ ਘੜਦਾ ਹੈ, ਬਣਾਉਂਦਾ ਹੈ। ਫਿਰ ਅਗਲੀਆਂ ਪੰਕਤੀਆਂ ਚ ਵੇਸਰ ਨੱਥ ਵਖਾਣੀਏ ਕੰਠ ਮਾਲਾ ਧਾਰੇ, ਵੇਸਰ ਨੱਥ ਵੀ ਇਸੇ ਸੋਨੇ ਦੀ ਕਹੀ ਦੀ ਹੈ, ਤੇ ਕੰਠਾ ਗਲ ਵਿੱਚ ਪਾਉਂਦੇ ਨੇ ਵੀ ਕੈਂਠਾ ਹੈ, ਇਹ ਵੀ ਸੰਸਾਰ ਜਗਤ ਵਿੱਚ ਲੋਕ ਪਹਿਨਦੇ ਹਨ। ਕਈ ਵਾਰੀ ਕੋਈ ਗਹਿਣੇ ਐਸੇ ਵੀ ਹੁੰਦੇ ਜਿਹੜੇ ਨੱਕ ਦੇ ਵਿੱਚ ਵੀ ਔਰਤਾਂ ਪਹਿਨਦੀਆਂ ਤੇ ਉਹਨੂੰ ਨੱਥ ਕਹਿੰਦੀਆਂ। ਤਾਂ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੀ ਨੱਥ ਆ ਇਹ ਕੈਂਠਾ ਆ, ਗਲ ਦੇ ਵਿੱਚ ਸੋਨੇ ਦੀ ਪਾਉਣ ਵਾਲੀ ਮਾਲਾ, ਉਹ ਵੀ ਇੱਕ ਗਹਿਣਾ ਆ ਜਾਂਦਾ ਹਾਰ ਦੇ ਰੂਪ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਉਸੇ ਹੀ ਸੋਨੇ ਤੋਂ ਬਣਿਆ ਹੈ ਜਿਹੜੇ ਸੋਨੇ ਤੋਂ ਬਾਕੀ ਗਹਿਣੇ ਬਣਦੇ ਨੇ। ਟੀਕਤ ਮਣੀਆਂ ਮੋਤੀ ਸਰ ਗਜਰੇ ਪਸਾਰੇ, ਮੱਥੇ ਦੇ ਉੱਤੇ ਗਹਿਣਾ ਟਿੱਕਾ, ਕਹਿੰਦੇ ਟਿੱਕਾ ਮਣੀਆਂ ਦਾ ਜੜਾਊ, ਲੰਮੀ ਮਾਲਾ, ਗੋਖਰੂ ਤੇ ਗਜਰੇ ਆਦਿਕ ਜਿਹੜੇ ਹੱਥਾਂ ਚ ਪਹਿਨਦੇ ਨੇ ਲੋਕ, ਉਹ ਵੀ ਉਸੇ ਸੋਨੇ ਤੋਂ ਬਣੇ ਹਨ। ਦੁਰਾ ਬੁਹੱਟਾ ਗੋਲ ਛਾਪ ਕਰ ਬਹੁ ਪ੍ਰਕਾਰੇ, ਕਹਿੰਦੇ ਬੀਰ ਬੱਲੀਆਂ ਪਹਿਨਣੀਆਂ, ਬੁੰਦੇ ਪਹਿਨਣੇ, ਬਾਹਾਂ ਦੇ ਬਹੁਤੇ ਬਾਹਾਂ ਵਿੱਚ ਪਾਉਣ ਵਾਲਾ ਗਹਿਣਾ, ਕਹਿੰਦੇ ਗੋਲ ਮੁੰਦਰੀ। ਭਾਈ ਗੁਰਦਾਸ ਜੀ ਕਹਿ ਰਹੇ ਗੋਲ ਛਾਪ, ਛਾਪ ਵੀ ਕਹਿੰਦੇ ਨੇ ਇਸਨੂੰ, ਹੱਥ ਦੇ ਵਿੱਚ ਛਾਪ ਪਾਉਣੀ, ਮੁੰਦਰੀ ਪਾਉਣੀ। ਕਹਿਣ ਲੱਗੇ ਗੋਲ ਛਾਪ ਕਰ ਬਹੁ ਪ੍ਰਕਾਰੇ, ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਗਹਿਣੇ ਸੁਨਿਆਰਾ ਇੱਕ ਸੋਨੇ ਤੋਂ ਤਿਆਰ ਕਰਦਾ ਹੈ। ਤੱਤ ਦੀ ਗੱਲ ਕੀ ਹੈ ਹੁਣ? ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸੁਨੇਹਾ ਮੈਸੇਜ ਕੀ ਦੇਣਾ ਚਾਹੁੰਦੇ, ਸਿੱਖਿਆ ਕੀ ਦੇਣੀ ਚਾਹੁੰਦੇ, ਉਪਦੇਸ਼ ਕੀ ਦੇਣਾ ਚਾਹੁੰਦੇ ਨੇ ਸਾਰੇ ਬਚਨਾਂ ਤੋਂ? ਆਪੇ ਆਪ ਵਰਤਦਾ ਗੁਰਮੁਖ ਵਿਚਾਰੇ। ਇਸੇ ਤਰ੍ਹਾਂ ਆਪ ਹੀ ਆਪ ਪਰਮਾਤਮਾ ਸਾਰੇ ਸੰਸਾਰ ਜਗਤ ਵਿੱਚ ਵਰਤਦਾ ਹੈ, ਗੁਰਮੁਖ ਹੀ ਕੋਈ ਇਸ ਗੱਲ ਦੀ ਵਿਚਾਰ ਕਰਦਾ ਹੈ। ਭਾਵ ਜਿਵੇਂ ਗਹਿਣੇ ਕਈ ਤਰ੍ਹਾਂ ਦੇ ਹੋਣ, ਪਰੰਤੂ ਸਾਰਿਆਂ ਦਾ ਮੂਲ ਕੀ ਹੈ? ਸੋਨਾ। ਇਸੇ ਤਰ੍ਹਾਂ ਸੰਸਾਰ ਜਗਤ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਹੋਣ, ਸਾਰਿਆਂ ਦਾ ਮੂਲ ਕੀ ਹੈ? ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਦਾ ਮੂਲ ਹੈ ਉਹ ਨਿਰੰਕਾਰ ਪਰਮਾਤਮਾ। ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਨੇ ਕੋਈ ਇੱਕ ਦੂਸਰੇ ਵਰਗਾ ਨਹੀਂ ਬਣਾਇਆ ਉਸ ਪਰਮੇਸ਼ਰ ਨਿਰੰਕਾਰ ਨੇ, ਪਰੰਤੂ ਸਾਰਿਆਂ ਦਾ ਮੂਲ, ਸਾਰਿਆਂ ਦਾ ਬੇਸ, ਸਾਰਿਆਂ ਦਾ ਮੁੱਢ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਹਦੇ ਤੋਂ ਬਿਨਾਂ ਦੁਨੀਆਂ ਵਿੱਚ, ਜਗਤ ਵਿੱਚ ਕੋਈ ਕੁਛ ਵੀ ਨਹੀਂ ਬੋਲ ਸਕਦਾ। ਉਹ ਪਰਮੇਸ਼ਰ ਹੀ ਸਾਰਿਆਂ ਦੇ ਵਿੱਚ ਵਿਆਪਕ ਹੈ। ਦੂਸਰੀ ਵਾਰ ਦੀ 12ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਗੰਨੇ ਦਾ ਦ੍ਰਿਸ਼ਟਾਂਤ ਦੇ ਕੇ ਫਿਰ ਬਚਨ ਕਰ ਰਹੇ। ਕਿੰਨੇ ਮਹਾਨ ਵਿਆਖਿਆਕਾਰ ਨੇ ਭਾਈ ਗੁਰਦਾਸ ਜੀ, ਕਿਤਨਾ ਮਹਾਨ ਖਜ਼ਾਨਾ ਭਾਈ ਗੁਰਦਾਸ ਜੀ ਦੇ ਕੋਲ ਹੈ। ਐਵੇਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਦਰਜਾ ਤੇ ਸਿੱਖੀ ਦੇ ਮਹਾਨ ਵਿਆਖਿਆਕਾਰ ਦੀ ਪਦਵੀ ਐਵੇਂ ਨਹੀਂ ਸੀ ਦਿੱਤੀ। ਸਿਰ ਝੁਕਦਾ ਹੈ ਉਹਨਾਂ ਦੀ ਰਚਨਾ ਪੜ੍ਹ ਕੇ ਉਹਨਾਂ ਅੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਗੰਨੇ ਦਾ ਦ੍ਰਿਸ਼ਟਾਂਤ ਦੇ ਕੇ ਫਿਰ ਬਚਨ ਕਹਿੰਦੇ ਨੇ। ਗੰਨਾ ਕੋਲੂ ਪੀੜੀਐ ਰਾਸ ਦੇ ਦਰ ਹਾਲਾ, ਕੋਈ ਕਰੇ ਗੁੜ ਭੇਲੀਆਂ ਕੋ ਸ਼ੱਕਰ ਵਾਲਾ, ਕੋਈ ਖੰਡ ਸਵਾਰਦਾ ਮੱਖਣ ਮਸਾਲਾ, ਹੋਵੇ ਮਿਸ਼ਰੀ ਕਲੀ ਕੰਦ ਮਠਿਆਈ ਢਾਲਾ, ਖਾਵੇ ਰਾਜਾ ਰੰਕ ਕਰ ਰਸ ਭੋਗ ਸੁਖਾਲਾ, ਆਪੇ ਆਪ ਵਰਤਦਾ ਗੁਰਮੁਖ ਸੁਖਾਲਾ, ਆਪੇ ਆਪ ਵਰਤਦਾ ਗੁਰਮੁਖ ਸੁਖਾਲਾ। ਹੁਣ ਗੰਨਾ ਤੇ ਇੱਕ ਹੀ ਹੈ, ਭਾਵ ਗੰਨੇ ਚੋਂ ਰਸ ਨਿਕਲਦਾ, ਗੰਨੇ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ, ਪਰੰਤੂ ਕਹਿਣ ਲੱਗੇ ਉਹ ਗੰਨਾ ਵੇਲਣੇ ਦੇ ਵਿੱਚ ਪੀੜਿਆ, ਕੀ ਕੁਛ ਬਣਿਆ ਹੁਣ ਉਸ ਗੰਨੇ ਤੋਂ, ਉਹਦਾ ਰਸ ਅੱਗ ਦੇ ਉੱਤੇ ਧਰਿਆ, ਹੁਣ ਗੁੜ ਬਣਾ ਰਿਹਾ, ਕੋਈ ਸ਼ੱਕਰ ਬਣਾ ਰਿਹਾ, ਉਸੇ ਤੋਂ ਖੰਡ ਬਣ ਰਹੀ, ਉਸੇ ਤੋਂ ਮਿਸ਼ਰੀ ਬਣ ਰਹੀ ਹੈ, ਕੀ ਕੁਝ ਸੰਸਾਰ ਜਗਤ ਵਿੱਚ ਬਣਦਾ ਹੈ। ਪਰ ਉਹਦਾ ਮੁੱਢ, ਉਹਦਾ ਤੱਤ ਕੀ ਹੈ? ਗੰਨਾ। ਸ਼੍ਰੀਮਾਨ ਭਾਈ ਗੁਰਦਾਸ ਜੀ ਬੜੇ ਪਿਆਰੇ ਬਚਨ ਕਹਿੰਦੇ, ਕੈਸੀਆਂ ਕੈਸੀਆਂ ਦਲੀਲਾਂ ਨੇ। ਕਹਿਣ ਲੱਗੇ ਗੰਨਾ ਕੋਲੂ ਪੀੜੀ ਹੈ ਰਾਸ ਦੇ ਦਰਹਾਲਾ, ਗੰਨਾ ਜਦ ਕੋਲੂ ਵਿਖੇ ਪੀੜੀ ਦਾ ਹੈ ਤਾਂ ਸ਼ੀਘਰ ਹੀ ਉਹਦੇ ਵਿੱਚੋਂ, ਭਾਵ ਜਲਦੀ ਹੀ ਉਹਦੇ ਵਿੱਚੋਂ ਰਸ ਨਿਕਲ ਆਉਂਦਾ ਹੈ। ਕੋਲੂ ਦਾ ਇੱਥੇ ਅਰਥ ਹੈ ਜਿਵੇਂ ਵੇਲਣੇ ਵਿੱਚ ਆਪਾਂ ਕੁਲਾੜੀ ਵਿੱਚ ਗੰਨਾ ਪੀੜਦੇ ਹਾਂ, ਜਦ ਗੰਨਾ ਪੀੜਿਆ ਉਸੇ ਵੇਲੇ ਪੀੜਦਿਆਂ ਪੀੜਦਿਆਂ ਹੀ ਨਾਲੋ ਨਾਲ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਵਿੱਚੋਂ ਰਸ ਨਿਕਲਣਾ ਸ਼ੁਰੂ ਹੋ ਜਾਂਦਾ, ਤੇ ਉਸ ਰਸ ਤੋਂ ਫਿਰ ਕੋਈ ਕਰੇ ਗੁੜ ਭੇਲੀਆਂ ਕੋ ਸ਼ੱਕਰ ਵਾਲਾ, ਉੱਥੋਂ ਕੋਈ ਗੁੜ ਦੀਆਂ ਰੋੜੀਆਂ ਬਣਾਉਂਦਾ, ਗੁੜ ਦੀਆਂ ਭੇਲੀਆਂ ਬਣਾਉਂਦਾ, ਤੇ ਕੋਈ ਉਹਦੇ ਤੋਂ ਬਰੀਕ ਸ਼ੱਕਰ ਬਣਾਉਂਦਾ ਹੈ, ਕੋਈ ਖੰਡ ਸਵਾਰਦਾ ਮੱਖਣ ਮਸਾਲਾ, ਕੋਈ ਉਸ ਗੰਨੇ ਤੋਂ, ਭਾਵ ਉਸ ਗੁੜ ਤੋਂ ਜੋ ਗੰਨੇ ਤੋਂ ਬਣਿਆ, ਕੋਈ ਖੰਡ ਬਣਾਉਂਦਾ, ਕੋਈ ਮਸਾਲੇਦਾਰ ਮਖਾਣੇ ਬਣਾਉਂਦਾ ਉਸੇ ਗੁੜ ਤੋਂ, ਹੋਵੇ ਮਿਸ਼ਰੀ ਕਲੀ ਕੰਧ ਮਠਿਆਈ ਢਾਲਾ, ਕੋਈ ਉਹਦੇ ਤੋਂ ਮਿਸ਼ਰੀ, ਕੋਈ ਕਲਾ ਕੰਧ, ਕੋਈ ਢਾਲਵੀਂ ਮਠਿਆਈ ਪੇਠਾ ਆਦਿਕ, ਭਾਵ ਉਸ ਗੁੜ ਤੋਂ, ਉਸ ਸ਼ੱਕਰ ਤੋਂ, ਖੰਡ ਵੀ ਉਸੇ ਤੋਂ ਬਣੀ, ਉਸੇ ਖੰਡ ਤੋਂ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਰਸਦਾਇਕ ਪਦਾਰਥ ਬਣਨ ਲੱਗ ਪਏ। ਖਾਵੇ ਰਾਜਾ ਰੰਕ ਕਰ ਰਸ ਭੋਗ ਸੁਖਾਲਾ, ਰਾਜੇ ਤੇ ਰੰਕ, ਭਾਵ ਕੀ ਰਾਜਾ ਤੇ ਕੀ ਕੰਗਾਲ, ਦੋਵੇਂ ਦੇ ਦੋਵੇਂ, ਕੋਈ ਮਠਿਆਈ ਖਾ ਰਿਹਾ, ਕੋਈ ਗੁੜ ਖਾ ਰਿਹਾ ਹੈ, ਕੋਈ ਸ਼ੱਕਰ ਖਾ ਰਿਹਾ ਹੈ, ਉਹ ਖਾ ਖਾ ਕੇ ਆਨੰਦ ਰਸ ਭੋਗਦੇ ਹਨ ਤੇ ਬੜੇ ਖੁਸ਼ ਹੁੰਦੇ ਹਨ। ਕਿ ਇਹ ਮਠਿਆਈ, ਇਹ ਪਦਾਰਥ, ਇਹ ਗੁੜ, ਇਹ ਸ਼ੱਕਰ ਬਹੁਤ ਸੁਆਦਲੇ ਹਨ। ਆਪ ਖੁਸ਼ ਹਨ ਸਾਰੇ, ਕੀ ਰਾਜਾ ਤੇ ਕੀ ਕੰਗਾਲ, ਕੀ ਅਮੀਰ ਤੇ ਕੀ ਗਰੀਬ, ਸਾਰੇ ਦੇ ਸਾਰੇ ਛੱਕ ਕੇ ਖਾ ਕੇ ਖੁਸ਼ ਹੁੰਦੇ ਹਨ। ਆਪੇ ਆਪ ਵਰਤਦਾ ਗੁਰਮੁਖ ਸੁਖਾਲਾ, ਇਸੇ ਤਰ੍ਹਾਂ ਉਹ ਪਰਮੇਸ਼ਰ ਆਪ ਹੀ ਆਪ ਸਭ ਥਾਵਾਂ ਤੇ ਵਰਤ ਰਿਹਾ ਹੈ, ਪਰ ਇਹ ਸਮਝ ਕੇਵਲ ਗੁਰਮੁਖ ਜਨਾਂ ਨੂੰ ਲੱਗਦੀ ਹੈ। ਜਿਨ੍ਹਾਂ ਨੂੰ ਗੁਰਮੁਖਾਂ ਨੂੰ ਸਮਝ ਲੱਗ ਗਈ ਹੈ, ਉਹ ਸੁਖਾਲਾ ਜੀਵਨ, ਸੁੱਖਾਂ ਭਰਿਆ ਜੀਵਨ ਬਤੀਤ ਕਰਦੇ ਹਨ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਇਸੇ ਤਰ੍ਹਾਂ ਆਪ ਹੀ ਤਰ੍ਹਾਂ ਤਰ੍ਹਾਂ ਦਾ ਭਾਂਤ ਭਾਂਤ ਦਾ ਸੰਸਾਰ ਪੈਦਾ ਕਰਦਾ ਹੈ ਤੇ ਆਪ ਹੀ ਸਾਰਿਆਂ ਦੇ ਵਿੱਚ ਵਿਆਪਕ ਹੋ ਕੇ ਆਪਣੇ ਰਚੇ ਹੋਏ ਕੌਤਕਾਂ ਨੂੰ ਤੇ ਰਚੀ ਖੇਡ ਨੂੰ ਤੱਕਦਾ ਹੈ। ਅਗਲੀ ਪੌੜੀ ਜਿਹੜੀ ਦੂਸਰੀ ਵਾਰ ਦੀ 13ਵੀਂ ਪੌੜੀ ਹੈ, ਉਹਦੇ ਵਿੱਚ ਦੁੱਧ ਦਾ ਦ੍ਰਿਸ਼ਟਾਂਤ ਦਿੰਦੇ ਨੇ। ਹੁਣ ਖਿਆਲ ਕਰਿਓ, ਇਹਨਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਨੇ ਲਿਆ ਸਭ ਕਾਸੇ, ਵੱਖ ਵੱਖ ਦਲੀਲਾਂ। ਕਿੰਨੀਆਂ ਦਲੀਲਾਂ ਹੁਣ ਹੋ ਗਈਆਂ ਵੇਖੋ ਸਤ ਸੰਗਤ, ਕੈਸੀ ਵਿਆਖਿਆ ਭਾਈ ਗੁਰਦਾਸ ਜੀ ਨੇ ਪਰਮਾਤਮਾ ਦੀ ਵਿਆਪਕਤਾ ਦੀ ਕੀਤੀ ਹੈ। ਦੁੱਧ ਦਾ ਦ੍ਰਿਸ਼ਟਾਂਤ ਦੇ ਕੇ ਕਿ ਕਿਵੇਂ ਗਊ ਨੇ ਦੁੱਧ ਦਿੱਤਾ, ਉਹਦੇ ਤੋਂ ਕੀ ਕੁਛ ਬਣਿਆ, ਬਚਨ ਸੁਣਨੇ। ਗਾਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਣਾ, ਦੁੱਧੋਂ ਦਹੀਂ ਜਮਾਈਐ ਕਰ ਨਿਹਚਲ ਧਰਨਾ, ਦਹੀਂ ਬਲੋਏ ਅਲੋਈਐ ਸ਼ਾਹ ਮੱਖਣ ਤਰਨਾ, ਮੱਖਣ ਤਾਈ ਔਟਾਏ ਕੈ ਘਿਓ ਨਿਰਮਲ ਕਰਨਾ, ਹੋਮ ਜਗ ਨਈ ਵੇਦ ਕਰ ਸਭ ਕਾਰਜ ਸਰਣਾ, ਆਪੇ ਆਪ ਵਰਤਦਾ ਗੁਰਮੁਖ ਹੋਏ ਜਰਣਾ, ਆਪੇ ਆਪ ਵਰਤਦਾ ਗੁਰਮੁਖ ਹੋਏ ਜਰਣਾ। ਬਚਨ ਆਖੇ ਗਾਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਣਾ, ਗਊਆਂ ਭਾਵੇਂ ਰੰਗ ਬਿਰੰਗੀਆਂ ਹੋਣ, ਗਾਈ ਰੰਗ ਬਿਰੰਗ ਬਹੁ। ਹੁਣ ਜਿਹੜੇ ਗਊਆਂ ਨੇ ਦੁੱਧ ਦੇਣ ਵਾਲੀਆਂ, ਉਹ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ। ਕਹਿਣ ਲੱਗੇ ਇਸ ਕਰਕੇ ਗਊ ਦਾ ਦ੍ਰਿਸ਼ਟਾਂਤ ਧਿਆਨ ਦਿਆ ਜੇ। ਦੁੱਧ ਆਪਾਂ ਮੱਝ ਦਾ ਵੀ ਪੀਂਦੇ ਹਾਂ ਜਾਂ ਹੋਰ ਵੀ, ਪਰੰਤੂ ਇੱਥੇ ਜ਼ਿਕਰ ਇਸ ਕਰਕੇ ਗਾਈ ਦਾ ਕੀਤਾ ਕਿ ਉਹ ਵੱਖ ਵੱਖ ਰੰਗਾਂ ਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਗਾਈ ਰੰਗ ਬਿਰੰਗ ਬਹੁ, ਗਊਆਂ ਭਾਵੇਂ ਬਹੁਤੇ ਰੰਗਾਂ ਦੀਆਂ ਹੋਣ, ਰੰਗ ਬਿਰੰਗੀਆਂ ਹੋਣ, ਕੋਈ ਚਿੱਟੀ ਹੋਵੇ, ਕੋਈ ਕਾਲੀ ਹੋਵੇ, ਪਰੰਤੂ ਦੁੱਧ ਦਾ ਰੰਗ ਚਿੱਟਾ ਹੀ ਹੁੰਦਾ ਹੈ। ਦੁੱਧੋਂ ਦਹੀਂ ਜਮਾਈਐ ਕਰ ਨਿਹਚਲ ਧਰਨਾ, ਕਹਿੰਦੇ ਦੁੱਧ ਚੋਇਆ, ਦੁੱਧ ਤੋਂ ਦਹੀਂ ਜਮਾਈਦਾ ਹੈ ਤੇ ਦਹੀਂ ਜਮਾ ਕੇ ਨਿਹਚਲ ਧਰਨਾ, ਇਹ ਅਡੋਲ ਰੱਖ ਦੇਈਦਾ। ਉਹਨੂੰ ਜਦੋਂ ਕਦੇ ਘਰਾਂ ਦੇ ਵਿੱਚ ਆਪਾਂ ਦੇਖਦੇ ਦੁੱਧ ਜਮਾਉਂਦੇ ਨਾ, ਦੁੱਧ ਤੋਂ ਦਹੀਂ ਬਣਾਉਣਾ, ਤਾਂ ਉਸ ਜਮਾਏ ਦਹੀਂ ਨੂੰ ਅਰਥਾਤ ਦੁੱਧ ਨੂੰ ਅਡੋਲ ਰੱਖ ਦੇਈਦਾ ਕਿ ਹੁਣ ਕੋਈ ਹਿਲਾਵੇ ਨਾ ਇਹਨੂੰ। ਰਾਤ ਨੂੰ ਅਕਸਰ ਦੁੱਧ ਜਮਾਇਆ ਜਾਂਦਾ, ਸਵੇਰੇ ਉੱਠ ਕੇ ਫਿਰ ਉਹਦੇ ਚੋਂ ਦਹੀਂ ਖਾਂਦੇ ਨੇ ਲੋਕ। ਭਾਈ ਗੁਰਦਾਸ ਜੀ ਕਹਿੰਦੇ ਦੁੱਧੋਂ ਦਹੀਂ ਜਮਾਈਐ, ਦੁੱਧ ਤੋਂ ਦਹੀਂ ਜਮਾਈਦਾ ਹੈ ਕਰ ਨਿਹਚਲ ਧਰਨਾ। ਨਿਹਚਲ ਧਰਨਾ ਦਾ ਮਤਲਬ ਇਹਨੂੰ ਅਡੋਲ ਰੱਖ ਦੇਈਦਾ ਹੈ, ਹਿਲਾਓ ਨਾ। ਹੁਣ ਦਹੀਂ ਵਲੋਏ ਅਲੋਈਐ ਸ਼ਾਹ ਮੱਖਣ ਧਰਨਾ। ਹੁਣ ਕੀ ਹੋਇਆ, ਕਹਿੰਦੇ ਦਹੀਂ ਜਦ ਰਿੜਕ ਕੇ ਦੇਖੀਦਾ ਹੈ, ਫਿਰ ਉੱਪਰੋਂ ਮੱਖਣ ਨਿਤਾਰ ਲਈਦਾ, ਮੱਖਣ ਨਿਕਲ ਆਉਂਦਾ ਤੇ ਥੱਲੇ ਫਿਰ ਲੱਸੀ ਰਹਿ ਜਾਂਦੀ। ਲੋਕ ਮੱਖਣ ਵੀ ਖਾਂਦੇ ਆ ਤੇ ਲੱਸੀ ਵੀ ਪੀਂਦੇ ਹਨ। ਮੱਖਣ ਤਾਏ ਔਟਾਏ ਕੈ ਘਿਓ ਨਿਰਮਲ ਕਰਨਾ, ਔਟਾਏ ਕੈ ਦਾ ਮਤਲਬ ਉਹ ਜਿਹੜਾ ਮੱਖਣ ਆ ਜਿਹੜਾ ਉਹਦੇ ਵਿੱਚੋਂ ਨਿਕਲਿਆ ਦਹੀਂ ਨੂੰ ਰਿੜਕ ਕੇ, ਕਹਿਣ ਲੱਗੇ ਹੁਣ ਉਹਨੂੰ ਕਾਢ ਕੇ ਅੱਗ ਦੇ ਉੱਤੇ ਤਪਾ ਕੇ ਘਿਓ ਨਿਰਮਲ ਕਰਨਾ, ਉਹਨੂੰ ਨਿਰਮਲ ਕੀਤਾ ਜਾਂਦਾ ਤੇ ਹੁਣ ਉਸ ਮੱਖਣ ਤੋਂ ਘਿਓ ਬਣ ਜਾਂਦਾ ਹੈ। ਫਿਰ ਪੰਕਤੀਆਂ ਸੁਣ ਲੈਣੀਆਂ। ਮੱਖਣ ਤਾਏ, ਤਾਏ ਦਾ ਅਰਥ ਹੁੰਦਾ ਤੱਤਾ ਕਰਨਾ, ਔਟਾਏ ਕਹਿ, ਔਟਾਏ ਕਹਿ ਦਾ ਮਤਲਬ ਕਾਢ ਕੇ ਉਹਨੂੰ ਘਿਓ ਨਿਰਮਲ ਕਰਨਾ, ਹੁਣ ਸ਼ੁੱਧ ਉਹਦਾ ਤੱਤ ਨਿਕਲ ਆਇਆ ਤੇ ਉਸ ਮੱਖਣ ਤੋਂ ਘਿਓ ਬਣ ਗਿਆ। ਹੋਮ ਜਗ ਨਈ ਵੇਦ ਕਰ ਸਭ ਕਾਰਜ ਸਰਣਾ, ਉਹ ਜਿਹੜਾ ਹੁਣ ਘਿਓ ਆ, ਕਹਿਣ ਲੱਗੇ ਉਹਦੇ ਨਾਲ ਹੋਮ ਜਗ ਪੂਜਾ ਭੇਟ, ਤਰ੍ਹਾਂ ਤਰ੍ਹਾਂ ਦੇ ਧਰਮ ਅਸਥਾਨਾਂ ਦੇ ਉੱਤੇ ਦੀਵੇ ਜਗਾਉਣੇ, ਜੋਤ ਜਗਾਉਣੀ, ਉੱਥੇ ਕੰਮ ਆਉਂਦਾ ਨਾ, ਜਿੱਥੇ ਖਾਣ ਦੇ ਕੰਮ ਆਇਆ, ਛਕਣ ਦੇ ਕੰਮ ਆਇਆ ਸਰੀਰ ਵਾਸਤੇ, ਉੱਥੇ ਧਰਮ ਅਸਥਾਨਾਂ ਦੇ ਉੱਤੇ ਵੀ ਕੋਈ ਹੋਮ ਕਰਦਾ, ਯੱਗ ਕਰਦਾ, ਪੂਜਾ ਭੇਟ ਆਦਿਕ ਦੇਸੀ ਘਿਓ ਦੇ ਦੀਵੇ ਜਗਾਉਂਦੇ ਆ, ਜੋਤਾਂ ਜਗਾਉਂਦੇ, ਸਭ ਕਾਰਜ ਸਰਨ। ਕਹਿਣ ਲੱਗੇ ਇਹ ਸਾਰੇ ਕਾਰਜ ਫਿਰ ਉੱਥੋਂ ਇਹ ਸਾਰਦਾ ਹੈ ਜਿਹੜਾ ਘਿਓ ਹੈ। ਆਪੇ ਆਪ ਵਰਤਦਾ ਗੁਰਮੁਖ ਹੋਏ ਜਰਨਾ, ਇਸੇ ਤਰ੍ਹਾਂ ਆਪੇ ਆਪ ਹੀ ਉਹ ਪਰਮਾਤਮਾ ਸਭ ਥਾਈ ਵਰਤ ਰਿਹਾ ਆ, ਪਰ ਇਸ ਗੱਲ ਨੂੰ ਗੁਰਮੁਖ ਹੀ ਜਾਣਦੇ ਤੇ ਜਰਦੇ ਹਿਰਦੇ ਵਿੱਚ ਟਿਕਾਉਂਦੇ ਹਨ। ਇਸ ਵਿੱਚ ਇਸ਼ਾਰਾ ਇਹ ਵੀ ਹੈ ਕਿ ਕਿਸ ਤਰ੍ਹਾਂ ਜਗਿਆਸੂ ਲੋਕ ਨਾਮ ਅਭਿਆਸ ਦੁਆਰਾ ਸਹਿਜ ਪਦ ਨੂੰ ਪ੍ਰਾਪਤ ਕਰਦੇ। ਜੇਕਰ ਗਾਂ ਤੋਂ ਦੁੱਧ, ਦਹੀਂ, ਲੱਸੀ, ਮੱਖਣ ਤੇ ਅੰਤ ਨੂੰ ਘਿਓ ਪ੍ਰਾਪਤ ਹੁੰਦਾ ਹੈ, ਉਂਝ ਸਭਨਾਂ ਵਿੱਚ ਘਿਓ ਦਾ ਹੀ ਪਸਾਰਾ ਹੈ। ਇਹ ਚੇਤਾ ਰੱਖਣਾ, ਜਿਹੜਾ ਦੁੱਧ ਹੈ ਨਾ, ਦੁੱਧ ਦੇ ਵਿੱਚ ਵੀ ਘਿਓ ਆ, ਜੇ ਦਹੀਂ ਜਮਾਇਆ ਤਾਂ ਦਹੀਂ ਦੇ ਵਿੱਚ ਵੀ ਘਿਓ ਆ, ਮੱਖਣ ਆ, ਮੱਖਣ ਦੇ ਵਿੱਚ ਵੀ ਘਿਓ ਆ, ਵੱਖ ਵੱਖ ਨਾਂ ਦੇ ਦਿੱਤੇ। ਇਸੇ ਤਰ੍ਹਾਂ ਨਿਰੰਕਾਰ ਪਰਮਾਤਮਾ ਜਿਹੜਾ ਉਹ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਹੈ, ਸਾਰਿਆਂ ਦੇ ਵਿੱਚ ਆਪ ਹੀ ਬੈਠਾ ਹੈ, ਪਰ ਇਹ ਅਨੁਭਵ ਕਰਕੇ ਗੁਰਮੁਖ ਬੋਲਦਾ ਨਹੀਂ। ਰੱਬ ਨੂੰ ਪ੍ਰਾਪਤ ਕਰਕੇ ਗੁਰਮੁਖ ਹੋਏ ਜਰਨਾ, ਜਰ ਕੇ ਰਹਿੰਦਾ, ਭਾਵ ਅਜਰ ਸ਼ਕਤੀ ਨੂੰ ਜਰਦਾ ਆ ਆਪਣੀ ਰਸਨਾ ਤੋਂ। ਇਹ ਨਹੀਂ ਕਹਿੰਦਾ ਮੈਂ ਰੱਬ ਵੇਖ ਲਿਆ, ਮੈਂ ਪਰਮਾਤਮਾ ਪਾ ਲਿਆ ਆ, ਇਸ ਤਰ੍ਹਾਂ ਦਾ ਵਚਨ ਨਹੀਂ ਆਖਦਾ। ਸਗੋਂ ਗੁਰਮੁਖ ਜਨ ਪਰਮੇਸ਼ਵਰ ਨੂੰ ਪ੍ਰਾਪਤ ਕਰਕੇ ਵੀ, ਰੱਬ ਨੂੰ ਪਾ ਕੇ ਵੀ ਨਿਮਰਤਾ ਦੇ ਵਿੱਚ ਹੀ ਰਹਿੰਦੇ ਹਨ। ਜਿਹੜੇ ਗੁਰਮੁਖ ਜਨ ਹਨ ਉਹਨਾਂ ਨੇ ਹੀ ਅੰਦਰ ਵਸਦਾ ਨਿਰੰਕਾਰ ਪਰਮੇਸ਼ਵਰ ਤੱਕਿਆ ਹੈ, ਪ੍ਰਭੂ ਨੂੰ ਪਾਇਆ ਹੈ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨਿਰੰਕਾਰ ਪਰਮੇਸ਼ਵਰ ਦੀ ਸਰਬ ਵਿਆਪਕਤਾ ਦਾ ਜ਼ਿਕਰ ਕਰ ਰਹੇ ਹਨ ਇਹਨਾਂ ਪੌੜੀਆਂ ਵਿੱਚ।